ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂਤੋ ਜਸ ਗਾਵੈ ਜਿਉ ਪਿਆਤੋ ਸ਼ਰਨੀ ਤੈਂਡੀ ਬੰਦਿਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੜੇ ਸੁੰਦਰ ਅੰਦਾਜ਼ ਵਿਚ ਬੜੀ ਮਿੱਠੀ ਆਵਾਜ਼ ਵਿਚ ਉਸ ਮਾਲਕ ਦੀ ਕੀਰਤੀ ਦੁਆਰਾ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਹੈ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸਾਨੂੰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਮੇਰੇ ਪਾਤਸ਼ਾਹ ਜੀ ਅੱਜ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਝੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਝੋਲੜਾ ਪਿਆਰੇ ਕਿਉਂ ਧਨ ਸੇ ਜੈ ਜਾਏ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਗੁਰੂ ਸਵਾਰੀ ਸਾਹਿਬ ਸੰਗਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਤੇਰੇ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਤੇਰੇ ਵਾਹਿਗੁਰੂ ਅੱਜ ਦਾ ਇਹ ਮੁਬਾਰਕ ਹੁਕਮਨਾਮਾ ਤਿਲੰਗ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 721 ਔਰ 22 ਤੇ ਇਸ ਬਾਏ ਮਾਨ ਗੁਰੂ ਸਵਾਰਿਓ ਇਸ ਮੁਬਾਰਕ ਹੁਕਮਨਾਮੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਹਿੰਦੇ ਨੇ ਕਿ ਇਹ ਜੋ ਮਨੁੱਖੀ ਤਨ ਹੈ ਇਹਨੂੰ ਮਾਇਆ ਦਾ ਰੰਗ ਚੜਿਆ ਹੋਇਆ। ਦੋ ਤਰ੍ਹਾਂ ਦੇ ਰੰਗ ਨੇ ਇਸ ਜਗਤ ਵਿੱਚ। ਇੱਕ ਤੇ ਰੰਗ ਉਹ ਹੈ ਜਿਹਨੂੰ ਕਹਿੰਦੇ ਨੇ ਮਾਇਆ ਦਾ ਰੰਗ, ਇੱਕ ਰੰਗ ਉਹ ਹੈ ਜਿਹਨੂੰ ਮਾਲਕ ਦਾ ਰੰਗ ਆਖ, ਇੱਕ ਮਾਇਆ ਦਾ ਰੰਗ ਹੈ ਦੂਜਾ ਮਾਲਕ ਦਾ ਰੰਗ ਹੈ। ਜਿਹੜਾ ਮਾਇਆ ਦਾ ਰੰਗ ਹੈ ਨਾ ਇਹ ਕੱਚਾ ਰੰਗ ਮੰਨਿਆ ਗਿਆ, ਜੋ ਮਾਲਕ ਦਾ ਰੰਗ ਹੈ ਉਸ ਨੂੰ ਪੱਕਾ ਰੰਗ ਆਖਦੇ। ਜਿਹੜਾ ਮਾਇਆ ਦਾ ਰੰਗ ਹੈ ਇਹਨੂੰ ਕਸੁੰਬੇ ਦੇ ਨਾਲ ਤੁਲਨਾ ਦਿੱਤੀ ਗਈ, ਕਸੁੰਬਾ ਇੱਕ ਐਸਾ ਬੂਟਾ ਹੈ ਜਿਸ ਨੂੰ ਫੁੱਲ ਲੱਗਦੇ ਨੇ ਔਰ ਇਹ ਫੁੱਲ ਉਸ ਦਰਖਤ ਤੋਂ ਉੱਤੇ ਨਿਕਲ ਕੇ ਲੱਗਦੇ। ਜੋ ਮਜੀਠ ਹੈ, ਮਜੀਠ ਦੀਆਂ ਇਹ ਜੜ੍ਹਾਂ ਹੁੰਦੀਆਂ ਨੇ ਇਹ ਧਰਤੀ ਦੇ ਵਿੱਚ, ਉਹਨਾਂ ਜੜ੍ਹਾਂ ਨੂੰ ਧਰਤੀ ਚੋਂ ਕੱਢ ਕੇ ਪਹਿਲਾਂ ਪੱਟ ਕੇ ਫਿਰ ਸਾਫ ਕੀਤਾ ਜਾਂਦਾ, ਫਿਰ ਉਹਨਾਂ ਨੂੰ ਪਾਣੀ ਚ ਉਬਾਲਿਆ ਜਾਂਦਾ, ਫਿਰ ਉਹ ਰੰਗ ਜਿਹੜਾ ਉਹਦਾ ਰੰਗ ਪੱਕਾ ਰੰਗ ਹੁੰਦਾ, ਉਹ ਕਦੇ ਲਹਿੰਦਾ ਨਹੀਂ। ਕਸੁੰਬੇ ਦਾ ਰੰਗ ਉਹ ਹੈ, ਇਹ ਚੜ ਤੇ ਜਾਂਦਾ ਪਰ ਇਹ ਰਹਿੰਦਾ ਨਹੀਂ। ਮਜੀਠ ਦਾ ਰੰਗ ਇੱਕ ਵਾਰੀ ਚੜ ਜਾਏ ਤੇ ਫਿਰ ਲਹਿੰਦਾ ਨਹੀਂ, ਪੱਕਾ ਰੰਗ। ਤੋ ਗੁਰੂ ਸਵਾਰਿਓ, ਇਸ ਜਗਤ ਵਿੱਚ ਮਾਇਆ ਦਾ ਬੋਲਬਾਲਾ ਬਹੁਤ ਜ਼ਿਆਦਾ, ਮਾਇਆ ਦਾ ਰੰਗ ਵੇਖਣ ਵਿੱਚ ਆਉਂਦਾ, ਬਹੁਤਾਤ ਵਿੱਚ ਹੈ। ਉਹਦਾ ਇੱਕ ਕਾਰਨ ਹੈ ਕਿ ਮਾਇਆ ਦੇ ਜਿਹੜੇ ਬੈਣ ਨੇ ਉਹ ਮਿੱਠੇ ਨੇ, ਪਾਣ ਕੌੜੀ ਹੈ, ਮਨੁੱਖ ਨੂੰ ਪ੍ਰਭਾਵਿਤ ਕਰ ਲੈਂਦੀ ਹੈ। ਬਾਣੀ ਵਿੱਚ ਕਹਿੰਦੇ ਨੇ ਕਿ ਕਬੀਰ ਮਾਇਆ ਚੋਰਟੀ, ਇਹ ਚੁਰਾਂਦੀ ਏ ਸ਼ੁਭ ਗੁਣਾਂ ਨੂੰ। ਕਬੀਰ ਮਾਇਆ ਚੋਰਟੀ, ਮੁਸਤ ਮੁਸਤ ਲਾਵੇ ਹਾਟ, ਇਹਨੇ ਆਪਣੀ ਹੱਟੀ ਸਜਾਈ ਏ ਕਿਹਦੇ ਵਾਸਤੇ, ਲੋਕਾਂ ਨੂੰ ਠੱਗਣ ਵਾਸਤੇ। ਮੁਸੇ ਜਾਂਦੇ ਨੇ, ਠੱਗੇ ਜਾਂਦੇ ਨੇ। ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੇ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰਾਂ ਬਾਟ। ਕਹਿੰਦੇ ਨੇ ਸਾਰਾ ਜਗਤ ਇਹਦੀ ਠੱਗੀ ਦਾ ਸ਼ਿਕਾਰ ਹੋ ਰਿਹਾ ਔਰ ਹੁੰਦਾ, ਪਰ ਇੱਕ ਕਬੀਰ ਹੈ ਜਿਸ ਨੂੰ ਇਹਨੇ ਠੱਗਣ ਦਾ ਯਤਨ ਕੀਤਾ, ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਦੇ ਪ੍ਰਭਾਵ ਵਿੱਚ ਨਹੀਂ ਆਇਆ ਤੇ ਮੈਂ ਇਹਦੇ 12 ਟੋਟੇ ਕਰ ਦਿੱਤੇ। ਜਿਨਕੀਨੀ 12 ਬਾਣ। ਮਾਇਆ ਦਾ ਰੰਗ, ਸਾਹਿਬ ਕਹਿੰਦੇ ਨੇ ਸੁਖੈਨ ਬੈਣ ਰਤਨੰ, ਬੈਣ ਕਹਿੰਦੇ ਨੇ ਬੋਲਾਂ ਨੂੰ, ਤੇ ਸੁਖੈਨ ਇਹਦੇ ਬੋਲ ਜਿਹੜੇ ਨੇ ਬੰਦੇ ਨੂੰ ਸੁਖ ਦਿੰਦੇ ਨੇ, ਪਹਿਲਾਂ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਸੁਹਾਵਣੇ ਲੱਗਦੇ ਨੇ ਇਹਦੇ ਬੋਲ, ਔਰ ਪ੍ਰਭਾਵਿਤ ਹੁੰਦਾ ਬੰਦਾ ਵੇਖ ਕੇ ਕਿ ਚੰਗੀ ਗੱਲ ਹੈ। ਜਿੰਨੀ ਕੁ ਵੀ ਮਾਇਆ ਨਾਲ ਸਾਂਝ ਪਾਈ ਜਾਏ ਮਾੜੀ ਗੱਲ ਨਹੀਂ। ਸੁਖੈਨ ਬੈਣ ਰਤਨੰ ਰਚਨੰ ਕਸੁੰਬ ਰੰਗਣੇ, ਤੇ ਇਹਦੀ ਜਿਹੜੀ ਰਚਨਾ ਹੈ ਉਹ ਕਸੁੰਬੇ ਦੇ ਰੰਗ ਵਰਗੀ। ਇਹਦੇ ਨਾਲ ਹੁੰਦਾ ਕਿ ਬੰਦਾ ਜਦੋਂ ਠੱਗਿਆ ਜਾਂਦਾ ਨਾ, ਰੋਗ ਸੋਗ ਬਿਯੋਗੰ ਨਾਨਕ ਸੁਖ ਨੈ ਸੁਪਨੇ, ਕਹਿੰਦੇ ਨੇ ਇਹਦੇ ਤੋਂ ਫਿਰ ਰੋਗ ਪੈਦਾ ਹੁੰਦਾ, ਕਿਉਂਕਿ ਇਹ ਮਾਲਕ ਨਾਲੋਂ ਦੂਰ ਲੈ ਜਾਂਦੀ, ਮਾਲਕ ਨਾਲੋਂ ਤੋੜ ਦਿੰਦੀ। ਇਹ ਯਤਨ ਕਰਦੀ ਏ ਪਰਮਾਤਮਾ ਨੂੰ ਭੁਲਾਉਣ ਦਾ, ਪਰ ਕਹਿੰਦੇ ਨੇ ਕਿ ਇਹਦੇ ਤੋਂ ਫਿਰ ਰੋਗ ਪੈਦਾ ਹੁੰਦੇ ਨੇ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਇਹਦੇ ਤੋਂ ਰੋਗ ਪੈਦਾ ਹੁੰਦੇ ਨੇ। ਰੋਗ ਜਦੋਂ ਲੱਗਦਾ ਤੇ ਫਿਰ ਸੋਗ ਅੰਦਰ ਪੈਦਾ ਹੁੰਦਾ, ਫਿਰ ਅੰਦਰ ਖੁਸ਼ੀ ਨਹੀਂ ਰਹਿ ਜਾਂਦੀ, ਅੰਦਰ ਖੇੜਾ ਨਹੀਂ ਰਹਿ ਜਾਂਦਾ, ਚਿਹਰਾ ਮੁਰਝਾ ਜਾਂਦਾ, ਹਿਰਦਾ ਹਰ ਵੇਲੇ ਦੁਖੀ ਰਹਿੰਦਾ। ਰੋਗ ਸੋਗ ਤੇ ਵਿਯੋਗ, ਵਿਯੋਗ ਕਹਿੰਦੇ ਨੇ ਵਿਛੋੜੇ ਨੂੰ। ਰੋਗ ਸੋਗ ਵਿਯੋਗੰ, ਵਿਛੋੜਾ ਪੈ ਜਾਂਦਾ, ਕਈ ਕਈ ਜਨਮਾਂ ਦਾ ਵਿਛੋੜਾ। ਤੇ ਪਿਆਰਿਓ, ਵਿਛੋੜਾ ਹੀ ਤੇ ਸਭ ਤੋਂ ਵੱਡਾ ਦੁੱਖ ਹੈ। ਜਿਹੜਾ ਸਾਡਾ ਮੂਲ ਹੈ ਪਰਮਾਤਮਾ, ਉਹਦੇ ਨਾਲੋਂ ਜਦੋਂ ਬੰਦਾ ਵਿਛੜਦਾ ਨਾ, ਤੇ ਜੀਵਨ ਵਿੱਚ ਫਿਰ ਸੁੱਖ ਨਹੀਂ ਆਉਂਦਾ, ਦੁੱਖ ਹੀ ਦੁੱਖ ਆ ਕੇ ਘੇਰ ਲੈਂਦੇ। ਰੋਗ ਸੋਗ ਵਿਯੋਗੰ ਨਾਨਕ ਸੁੱਖ ਨਹਿ ਸੁਪਣੇ। ਕਹਿੰਦੇ ਨੇ ਪਿਆਰਿਆ ਫਿਰ ਤੂੰ ਇਹ ਆਖੇ ਨਾ ਤੈਨੂੰ ਸੁੱਖ ਮਿਲ ਜਾ, ਕਹਿੰਦੇ ਨੇ ਸੁਪਨੇ ਵਿੱਚ ਵੀ ਨਾ ਕਿਤੇ ਸੋਚ, ਤੈਨੂੰ ਸੁਪਨੇ ਵਿੱਚ ਵੀ ਇਹ ਸੁੱਖ ਨਹੀਂ ਮਿਲਦਾ। ਇਸ ਕਰਕੇ ਕਹਿਣ ਲੱਗੇ ਕਿ ਇਹ ਮਾਇਆ ਦਾ ਜਿਹੜਾ ਰੰਗ ਹੈ ਨਾ, ਇਹ ਕੱਚਾ ਰੰਗ ਹੈ। ਹੱਥ ਨਾ ਲਾਈ ਕਸੁੰਬੜੇ ਜਲ ਜਾਸੀ ਢੋਲਾ, ਬਾਬਾ ਫਰੀਦ ਜੀ ਕਹਿੰਦੇ ਇਹ ਰੰਗ ਕੱਚਾ ਰੰਗ ਹੈ ਔਰ ਇਹ ਰੰਗ ਸਾਥ ਨਹੀਂ ਦਿੰਦਾ, ਇਹ ਧੋਖਾ ਦਿੰਦਾ। ਜਿਹਨੇ ਸਾਥ ਨਹੀਂ ਦੇਣਾ ਉਹਦਾ ਸੁੱਖ ਨਹੀਂ ਹੁੰਦਾ। ਸੁੱਖ ਤੇ ਉਸੇ ਚੀਜ਼ ਦਾ ਨਾ ਜਿਹੜੀ ਸਾਡਾ ਸਾਥ ਦੇਵੇ, ਸਾਡੇ ਨਾਲ ਤੁਰੇ, ਲੋੜ ਵੇਲੇ ਸਾਡੇ ਨਾਲ ਚੱਲੇ ਸੁੱਖ। ਤੇ ਜਿਹਨੇ ਸਾਥ ਹੀ ਨਹੀਂ ਦੇਣਾ ਉਹਦਾ ਫਿਰ ਸੁੱਖ ਵੀ ਕਾਹਦਾ। ਬਾਬਾ ਮਾਇਆ ਸਾਥ ਨਾ ਹੋਏ, ਇਹ ਮਾਇਆ ਜਿਹੜੀ ਇਹ ਸਾਥ ਨਹੀਂ ਦਿੰਦੀ। ਇੱਥੋਂ ਤੱਕ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ ਮਾਇਆ ਰਚਨਾ ਧੋ, ਧੋ ਦਾ ਅਰਥ ਹੁੰਦਾ ਜੀ ਧੋਖਾ। ਇਹ ਕੇਵਲ ਧੋਖਾ ਹੀ ਕਰਦੀ ਹੈ ਬੰਦੇ ਨਾਲ, ਬੰਦਾ ਲੁੱਟਿਆ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਇਹ ਕੈਸਾ ਪ੍ਰਭਾਵ ਪਾਉਂਦੀ ਹੈ। ਕਿਤੇ ਚਾਰ ਨੌਜਵਾਨ, ਉਹਨਾਂ ਦਾ ਪੇਸ਼ਾ ਸੀ ਚੋਰੀ ਕਰਨ, ਰਾਤ ਨੂੰ ਲੁੱਟਣਾ ਲੋਕਾਂ ਨੂੰ, ਚੋਰੀ ਕਰਨੀ। ਇਹ ਚਾਰ ਬੰਦੇ ਕਿਤੇ ਚੋਰੀ ਕਰਨ ਦੀ ਪਲੈਨ ਬਣਾ ਕੇ ਤੁਰੇ ਤੇ ਰਸਤੇ ਵਿੱਚ ਇੱਕ ਥੈਲਾ ਪਿਆ ਮਿਲ ਗਿਆ। ਇਹ ਥੈਲਾ ਕਾਹਦਾ ਸੀ? ਮਾਇਆ ਦਾ। ਬਹੁਤ ਸਾਰੀ ਮਾਇਆ ਮਿਲ ਗਈ, ਹੁਣ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਜੰਗਲ ਵਿੱਚ ਬੈਠੇ ਨੇ ਤੇ ਕਹਿਣ ਲੱਗੇ ਕਿ ਮਾਇਆ ਬਹੁਤ ਏ, ਸ਼ਹਿਰ ਵਿੱਚ ਲੈ ਕੇ ਜਾਣਾ ਠੀਕ ਨਹੀਂ, ਤੇ ਆਪਾਂ ਇੱਦਾਂ ਕਰੀਏ ਕਿ ਦੋ ਜਣੇ ਚਲੇ ਜਾਓ, ਜਾ ਕੇ ਤੇ ਕਿਸੇ ਢਾਬੇ ਤੋਂ ਪ੍ਰਸ਼ਾਦਾ ਪਾਣੀ ਲੈ ਕੇ ਆਓ, ਤੇ ਦੋ ਬੰਦੇ ਆਪਾਂ ਇੱਥੇ ਮਾਇਆ ਦੇ ਕੋਲ ਰਹਿਣ। ਉਹਨਾਂ ਕਿਹਾ ਠੀਕ ਹੈ। ਦੋ ਚਲੇ ਗਏ ਪ੍ਰਸ਼ਾਦਾ ਪਾਣੀ ਲੈਣ ਵਾਸਤੇ ਤੇ ਦੋ ਉੱਥੇ ਬੈਠੇ ਨੇ। ਜਿਹੜੇ ਪ੍ਰਸ਼ਾਦਾ ਪਾਣੀ ਲੈ ਕੇ ਗਏ ਉਹਨਾਂ ਦੇ ਮਨ ਵਿੱਚ ਵੀ ਬੇਈਮਾਨੀ ਆ ਗਈ, ਮਾਇਆ ਨੇ ਪ੍ਰਭਾਵ ਐਸਾ ਪਾਇਆ, ਅੰਦਰ ਨੂੰ ਹੁਲਾਰਾ ਦਿੱਤਾ ਤੇ ਕਹਿਣ ਲੱਗੇ ਕਿਉਂ ਨਾ ਜੇ ਆਪਾਂ ਇੱਥੋਂ ਲਈਏ ਹਾਂ ਜ਼ਹਿਰ, ਤੇ ਆਹ ਦਾਲ ਸਬਜ਼ੀ ਦੇ ਵਿੱਚ ਜ਼ਹਿਰ ਮਿਲਾ ਕੇ ਤੇ ਜਿਹੜੇ ਦੋ ਨੇ ਇਹਨਾਂ ਨੂੰ ਛਕਾਈਏ, ਇਹ ਮੁੱਕ ਜਾਣਗੇ ਤੇ ਬਾਕੀ ਆਪਾਂ ਦੋਵਾਂ ਕੋਲ ਮਾਇਆ ਆ ਜਾਏਗੀ, ਮਾਇਆ ਵਾਧੂ। ਜਿਹੜੇ ਪਿੱਛੇ ਰਹਿ ਗਏ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਦੋ ਗਏ ਨੇ ਜੇ ਆਪਾਂ ਇਹਨਾਂ ਦੋਵਾਂ ਨੂੰ ਮਾਰ ਦਈਏ ਤੇ ਮਾਇਆ ਸਾਡੇ ਕੋਲ ਆ ਜਾਏਗੀ। ਉਧਰ ਵੀ ਪਲੈਨਿੰਗ ਬਣ ਗਈ, ਕਿਉਂਕਿ ਜੋ ਆਪਾਂ ਕਿਸੇ ਬਾਰੇ ਸੋਚਨੇ ਆ ਨਾ ਅਗਲੇ ਦੇ ਮਨ ਵਿੱਚ ਹੀ ਉਹ ਕੁਛ ਹੀ ਹੁੰਦਾ ਸਾਡੇ। ਇਹ ਰੋਟੀ ਲੈ ਕੇ ਆਏ, ਜਦੋਂ ਰੋਟੀ ਲੈ ਕੇ ਆਏ ਤੇ ਜਿਹੜੇ ਬੈਠੇ ਸਨ ਨਾ ਪਹਿਲਾਂ, ਉਹ ਪਲੈਨਿੰਗ ਬਣਾ ਕੇ ਬੈਠੇ ਸਨ ਵੀ ਆਉਂਦੇ ਨੇ ਤੇ ਇਹਨਾਂ ਨੂੰ ਮਾਰ ਦਈ। ਐਸਾ ਹੀ ਕੀਤਾ ਉਹ, ਜਦੋਂ ਦੋਵੇਂ ਆਏ ਰੋਟੀ ਲੈ ਕੇ, ਇਹਨਾਂ ਦੋਵਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਉਹਨਾਂ ਦੋਨਾਂ ਨੂੰ ਖਤਮ ਕਰ ਦਿੱਤਾ, ਦੋ ਸਾਥੀਆਂ ਨੂੰ ਮਾਰ ਦਿੱਤਾ। ਤੇ ਫਿਰ ਮਨ ਵਿੱਚ ਸੋਚਦੇ ਨੇ, ਕਹਿੰਦੇ ਨੇ ਭੁੱਖ ਲੱਗੀ, ਹੁਣ ਪਹਿਲਾਂ ਪ੍ਰਸ਼ਾਦਾ ਛਕ ਲਈਏ ਤੇ ਫੇਰ ਹੀ ਮਾਇਆ ਵੰਡਣੇ। ਜਦੋਂ ਪ੍ਰਸ਼ਾਦਾ ਛਕ ਲਿਆ ਤੇ ਉਹ ਵੀ ਦੋਵੇਂ ਖਤਮ ਹੋ ਗਏ, ਉਹਦੇ ਚ ਜ਼ਹਿਰ ਸੀ। ਹੁਣ ਮਾਇਆ ਵੇਖ ਕੇ ਫਿਰ ਮੁਸਕਰਾਉਂਦੀ ਏ ਕਿ ਕੋਈ ਹੋਰ ਮਾਲਕ ਆਵੇਗਾ। ਕਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰੋ, ਉਹਦਾ ਮਾਲਕ ਹੋਰ ਬਣ ਜਾਂਦਾ, ਉਹ ਨਹੀਂ ਦੁਖੀ ਹੁੰਦੀ, ਉਹ ਨਹੀਂ ਰੋਂਦੀ, ਬੰਦਾ ਹੀ ਦੁਖੀ ਹੁੰਦਾ। ਜਬ ਕਿਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ। ਬੰਦਾ ਰੋਂਦਾ ਮਾਇਆ ਨੂੰ, ਮਾਇਆ ਨਹੀਂ ਰੋਂਦੀ। ਔਰ ਮੈਂ ਵੀ ਬੇਨਤੀ ਕਰਾਂ ਕਿ ਐਸਾ ਨਹੀਂ ਕਿ ਮਾਇਆ ਚਾਹੀਦੀ ਨਹੀਂ, ਦੌਲਤ ਨੂੰ ਗੁਜਰਾਨ ਆਖਿਆ, ਦੌਲਤ ਗੁਜਰਾਨ ਹੈ, ਔਰਤ ਅਮਾਨ ਹੈ, ਪੁੱਤਰ ਨਿਸ਼ਾਨ ਹੈ। ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਉਹਦਾ ਕੋਈ ਧਰਮ, ਸਾਰਿਆਂ ਦਾ ਸਾਂਝਾ। ਇਸ ਕਰਕੇ ਕਹਿੰਦੇ ਨੇ ਜਿਹੜੀ ਮਾਇਆ ਹੈ ਇਹ ਗੁਜਰਾਨ ਰਵੇ ਤੇ ਸੁੱਖ ਦਿੰਦੀ ਹੈ, ਪਰ ਮਾਇਆ ਧਾਰੀ ਜਿਨੇ ਮਾਇਆ ਨੂੰ ਧਾਰਨ ਹੀ ਕਰ ਲਿਆ, ਜਿਨੇ ਕੇਵਲ ਮਾਇਆ ਨੂੰ ਹੀ ਧਾਰਨ ਕਰ ਲਿਆ, ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਮਾਇਆ ਅੰਨਾ ਵੀ ਕਰ ਦਿੰਦੀ ਏ ਤੇ ਬੋਲਾ ਵੀ ਕਰ ਦਿੰਦੀ ਏ। ਆਪਾਂ ਕਿਸੇ ਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਹਾਂ, ਕਿਸੇ ਨੂੰ ਸੁਣ ਕੇ ਪ੍ਰਭਾਵਿਤ ਹੁੰਦੇ, ਤੇ ਮਾਇਆ ਦੋਵੇਂ ਸਰੋਤ ਬੰਦੇ ਕੋਲੋਂ ਖੋਹ ਲੈਂਦੀ, ਅੱਖਾਂ ਵੀ ਲੈ ਲੈਂਦੀ ਏ ਤੇ ਕੰਨ ਵੀ ਲੈ ਲੈਂਦੀ, ਨਾ ਕਿਸੇ ਨੂੰ ਸੁਣਨ ਹੀ ਦਿੰਦੀ ਏ ਤੇ ਨਾ ਵੇਖਣ ਹੀ ਦਿੰਦੀ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਉਸ ਮਾਲਕ ਦਾ ਉਪਦੇਸ਼ ਉਹਦਾ ਸ਼ਬਦ ਉਹ ਸੁਣਨੀ ਨਹੀਂ ਦਿੰਦੀ, ਐਸੀ ਹਾਲਤ ਬਣ ਜਾਂਦੀ। ਇਹ ਮਾਇਆ ਦਾ ਰੰਗ ਹੈ। ਅਸੀਂ ਪੜ੍ਹਦੇ ਹਾਂ ਸਾਹਿਬ ਦੀ ਬਾਣੀ, ਕਹਿੰਦੇ ਨੇ ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਸਾਰਿਆ, ਨਾ ਤਿਸ ਇਹ ਨਾ ਉਹ। ਕਹਿੰਦੇ ਨੇ ਨਾ ਲੋਕ ਹੀ ਰਿਹਾ ਨਾ ਪਰਲੋਕ ਹੀ ਰਿਹਾ, ਹਲਤ ਪਲਤ ਦੋਵੇਂ ਜਾਂਦੇ ਰਹੇ। ਇਹ ਮਾਇਆ ਦਾ ਪ੍ਰਭਾਵ ਹੈ, ਇਹ ਮਾਇਆ ਦਾ ਰੰਗ, ਕੱਚਾ ਰੰਗ। ਇਥੋਂ ਤੱਕ ਕਿ ਪਾਤਸ਼ਾਹ ਜੀ ਬਾਣੀ ਵਿਚ ਕਹਿੰਦੇ ਨੇ ਮਾਈ ਮਾਇਆ ਛਲ, ਛਲ ਕੀ ਹੈ ਧੋਖਾ ਕਪਟ, ਮਾਈ ਮਾਇਆ ਛਲ ਤ੍ਰਿਣ ਕੀ ਅਗਣ ਕੱਖਾਂ ਦੀ ਅੱਗ, ਮੇਘ ਕੀ ਛਾਇਆ ਬੱਦਲਾਂ ਦੀ ਛਾਂ। ਕਿੰਨਾ ਕੁ ਉਹਦਾ ਤੁਸੀਂ ਸੁੱਖ ਮਾਣ ਸਕਦੇ ਹੋ, ਕਿੰਨਾ ਕੁ ਉਹਦਾ ਆਸਰਾ ਹੈ। ਤ੍ਰਿਣ ਕੀ ਅਗਣ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਾੜਕਾ ਜਲ। ਕਹਿੰਦੇ ਨੇ ਕਿ ਜੇ ਪਰਮਾਤਮਾ ਦਾ ਨਾਮ ਕੋਲ ਨਹੀਂ ਤੇ ਇਹ ਸਭ ਕੁਝ ਇੱਦਾਂ ਜਿੱਦਾਂ ਹੜ ਦਾ ਪਾਣੀ ਹੁੰਦਾ, ਸਭ ਕੁਝ ਹੀ ਰੋੜ ਕੇ ਲੈ ਜਾਂਦਾ, ਕੁਝ ਵੀ ਪੱਲੇ ਨਹੀਂ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਇਹ ਜਿਹੜਾ ਤਨ ਹੈ ਨਾ, ਇਹਨੂੰ ਮਾਇਆ ਦੀ ਪਾਹ ਲੱਗੀ ਹੋਈ, ਮਾਇਆ ਦਾ ਇਹਨੂੰ ਰੰਗ ਚੜਿਆ ਹੋਇਆ। ਗੁਰੂ ਨਾਨਕ ਦੇ ਪਾਤਸ਼ਾਹ ਸੱਚੀ ਸਰਕਾਰ ਬਖਸ਼ਿਸ਼ ਪੈ ਕਰਦੇ ਨੇ, ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤਿਲੰਗ ਮਹੱਲਾ ਪਹਿਲਾ। ਤਿਲੰਗ ਰਾਗ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪਾਵਨ ਬਚਨ। ਘਰ ਤੀਜਾ ਤੇ ਜਿਹੜੇ ਰਾਗਾਂ ਨੂੰ ਜਾਣਦੇ ਨੇ, ਕੀਰਤਨੀਏ ਵੀਰ ਸੰਗੀਤਕਾਰ, ਉਹ ਸਮਝਦੇ ਨੇ ਕਿ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੀਜੇ ਘਰ ਵਿਚ ਇਸ ਨੂੰ ਗਾਉਣਾ, ਹਦਾਇਤ ਕੀਤੀ ਗਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਉਹਦੇ ਵਰਗਾ ਹੋਰ ਕੋਈ ਨਹੀਂ। ਕਿਸੇ ਨੇ ਪੁੱਛ ਲਿਆ ਕਿ ਪਰਮਾਤਮਾ ਨੇ ਸਭ ਕੁਝ ਬਣਾਇਆ, ਉਹ ਸਮਰੱਥ ਹੈ, ਤੇ ਕੁਝ ਐਸਾ ਹੈ ਜਿਹੜਾ ਪਰਮਾਤਮਾ ਵੀ ਨਹੀਂ ਬਣਾ ਸਕਦਾ, ਕੋਈ ਐਸੀ ਚੀਜ਼ ਹੈ ਜਿਹੜੀ ਪਰਮਾਤਮਾ ਕੋਲੋਂ ਵੀ ਨਹੀਂ ਬਣਦੀ? ਕਹਿਣ ਲੱਗੇ ਹਾਂ, ਇੱਕ ਚੀਜ਼ ਹੈ ਜਿਹੜੀ ਪਰਮਾਤਮਾ ਵੀ ਨਹੀਂ ਬਣਾ ਸਕਦਾ। ਪੁੱਛਿਆ ਉਹ ਕਿਹੜੀ ਏ? ਕਹਿੰਦੇ ਨੇ ਪਰਮਾਤਮਾ ਆਪਣੇ ਵਰਗਾ ਦੂਜਾ ਹੋਰ ਪਰਮਾਤਮਾ ਨਹੀਂ ਬਣਾ ਸਕਦਾ, ਉਹ ਇੱਕੋ ਹੀ ਅਦੁੱਤੀ ਹੈ। ਔਰ ਉਸ ਦੀ ਜੇ ਪ੍ਰਾਪਤੀ ਕਰਨੀ ਏ, ਉਹਦੇ ਨਾਲ ਮਿਲਣਾ ਤੇ ਬਾਰ ਬਾਰ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ, ਇਹ ਪ੍ਰੇਰਣਾ ਕਰਦੇ ਨੇ ਕਿ ਪਿਆਰਿਆ ਜੇ ਮਿਲਣਾ ਹੀ ਤੇ ਗੁਰ ਪ੍ਰਸਾਦ। ਗੁਰੂ ਦੀ ਬਖਸ਼ਿਸ਼ ਦੁਆਰਾ ਹੀ, ਗੁਰੂ ਦੀ ਕਿਰਪਾ ਦੁਆਰਾ ਹੀ ਉਸ ਪਰਮਾਤਮਾ ਦੇ ਨਾਲ ਤੇਰੀ ਸਾਂਝ ਪੈ ਸਕਦੀ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਲੱਭ ਕਹਿੰਦੇ ਨੇ ਇਸ ਜ਼ਬਾਨ ਦੇ ਜਿਹੜੇ ਰਸ ਕਸ ਨੇ, ਇਨ੍ਹਾਂ ਦੇ ਵਿੱਚ ਹੀ ਲੁਪਤ ਰਹਿੰਦਾ ਬੰਦਾ, ਇਨ੍ਹਾਂ ਦੇ ਵਿੱਚ ਹੀ ਰੰਗਿਆ ਰਹਿੰਦਾ। ਔਰ ਇਹ ਸਾਰੀ ਜ਼ਿੰਦਗੀ ਰਸਾਂ ਕਸਾਂ ਵਿੱਚ ਹੀ ਪਿਆ ਰਹੇ। ਦੇਖੋ ਇਹ ਛੋਟੀ ਜਿਹੀ ਜ਼ਬਾਨ ਹੈ, ਇਹਦੇ ਕਰਮ ਦੋ ਨੇ, ਇਹ ਕਰਮ ਇੰਦਰਾ ਵੀ ਏ ਤੇ ਇਹ ਗਿਆਨ ਇੰਦਰਾ ਵੀ। ਅੱਖਾਂ ਸਿਰਫ ਵੇਖਦੀਆਂ ਹੀ ਨੇ, ਕੰਨ ਸਿਰਫ ਸੁਣਦੇ ਹੀ ਨੇ। ਇਹ ਐਸਾ ਇੰਦਰਾ, ਨਾਸਕਾ ਜਿਹੜੀ ਏ, ਇਹ ਸਿਰਫ ਸੁਗੰਧੀ ਲੈਂਦੀ। ਭਾਵੇਂ ਦੋ ਦੋ ਨੇ ਪਰ ਕੰਮ ਇੱਕ ਹੈ, ਪਰ ਜ਼ਬਾਨ ਇੱਕ ਏ ਤੇ ਕੰਮ ਇਹਦੇ ਦੋ ਨੇ। ਇਹ ਬੋਲਦੀ ਵੀ ਏ, ਔਰ ਬੋਲਦੀ ਵੀ ਜੇ ਤੇ ਕਿਤੇ ਮਿੱਠੇ ਬੋਲ ਬੋਲੇ ਤੇ ਪਰਮਾਤਮਾ ਦੇ ਨਾਲ ਸਾਂਝ ਬਣ ਜਾਏ, ਪਰ ਜੇ ਇਹ ਬੋਲ ਕੌੜੇ ਬੋਲ ਦੇਵੇ, ਕਿਤੇ ਦਸਤਾਰ ਦੀ ਤੇ ਜ਼ਬਾਨ ਦੀ ਗੁਫ਼ਤਗੂ ਹੋ ਰਹੀ ਸੀ, ਆਪਸੀ ਗੱਲਬਾਤ ਹੋ ਰਹੀ ਹੈ, ਤੇ ਉਸ ਵੇਲੇ ਦਸਤਾਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਕਿ ਅਰੀ ਜੀਭ ਪਗੀਆ ਕਹੇ ਬੋਲ ਮਹਾਂ ਰਸ ਬੋ। ਕਹਿੰਦੇ ਨੇ ਤੂੰ ਮਿੱਠੇ ਬੋਲ ਬੋਲਿਆ ਕਰ, ਕਿਉਂ? ਖੁਦਾ ਕੋ ਨਾ ਪਸੰਦ ਥੀ ਸਖਤੀ ਜ਼ਬਾਨ ਮੇਂ। ਤੁਹਾਡੀ ਜ਼ਬਾਨ ਵਿੱਚ ਸਖਤੀ ਨਹੀਂ ਆਉਣੀ ਚਾਹੀਦੀ, ਕੋਮਲਤਾ ਆਉਣੀ। ਖੁਦਾ ਕੋ ਨਾ ਪਸੰਦ ਥੀ ਸਖਤੀ ਜ਼ਬਾਨ ਮੇਂ, ਰੱਖੀ ਨਹੀਂ ਹੈ ਇਸ ਲਈ ਹੱਡੀ ਜ਼ਬਾਨ। ਕਹਿੰਦੇ ਨੇ ਪਰਮਾਤਮਾ ਨੇ ਹੱਡੀ ਇਸੇ ਕਰਕੇ ਨਹੀਂ ਪਾਈ ਕਿ ਤੁਹਾਡੀ ਜ਼ਬਾਨ ਜਿਹੜੀ ਇਹਦੇ ਚ ਕੋਮਲਤਾ ਰਹਿਣੀ ਚਾਹੀਦੀ, ਨਿਮਰਤਾ ਰਹਿਣੀ ਚਾਹੀਦੀ। ਤੂੰ ਕਹਿਣ ਲੱਗੇ ਕਿ ਅਰੀ ਜੀਬ ਪਗੀਆ ਕਹੇ ਬੋਲ ਮਹਾਂ ਰਸ ਬੋਲ। ਪੁੱਛਿਆ ਕਿਉਂ? ਕਹਿਣ ਲੱਗੇ ਤਨਕ ਕੁਰਖਤੀ ਤੋਰ ਕੀ ਕਰੇ ਕੰਬਖਤੀ ਮੋਰ। ਤੇਰੀ ਜਰਾ ਜਿੰਨੀ ਜਿਹੜੀ ਸਖਤੀ ਹੈ ਨਾ, ਮੇਰੀ ਕੰਬਖਤੀ ਹੋ ਜਾਣੀ, ਅਗਲੇ ਨੇ ਪੱਗ ਲਾ ਲੈਣੀ ਹੈ ਪਹਿਲਾਂ। ਛੋਟੀ ਜਿਹੀ ਜ਼ਬਾਨ ਹੈ, ਜੇ ਇਹ ਕਿਤੇ ਮਿੱਠੇ ਬੋਲ ਬੋਲਣ ਲੱਗ ਪਏ, ਪਰਮਾਤਮਾ ਨਾਲ ਸਾਂਝ ਪਾ ਲਵੇ ਤੇ ਗੁਰੂ ਸਵਾਰਿਓ ਇਹ ਪਰਮਾਤਮਾ ਦਾ ਰੂਪ ਬਣਾ ਦਿੰਦਾ। ਪਰ ਜੇ ਕਿਤੇ ਇਹ ਰਸਾਂ ਕਸਾਂ ਵਿੱਚ ਪੈ ਜਾਏ ਤੇ ਏਡਾ ਵੱਡਾ ਸਰੀਰ ਹੈ, ਇਹਨੂੰ ਰੋਗੀ ਕਰ ਦਿੰਦੀ ਹੈ, ਗਾਲ ਕੇ ਰੱਖ ਦਿੰਦੀ। ਮੋਸਟਲੀ ਤੁਸੀਂ ਵੇਖੋਗੇ ਬਹੁਤ ਸਾਰੇ ਜਿਹੜੇ ਜ਼ਬਾਨ ਦੇ ਅਧੀਨ ਨੇ, ਉਹ ਲੋਕ ਬੜੇ ਰੋਗਾਂ ਦਾ ਸ਼ਿਕਾਰ ਹੁੰਦੇ ਨੇ, ਤੇ ਡਾਕਟਰ ਬੰਦ ਕੀ ਕਰਦੇ ਨੇ, ਪਹਿਲਾਂ ਖਾਣਾ ਪੀਣਾ ਹੀ ਬੰਦ ਕਰਦੇ ਤੇ ਆਹ ਚੀਜ਼ਾਂ ਦਾ ਪਰਹੇਜ਼ ਕਰੋ। ਤੇ ਜਿਹੜਾ ਜ਼ਬਾਨ ਦੇ ਸਵਾਦਾਂ ਦੇ ਅਧੀਨ ਹੈ, ਉਹ ਬੰਦਾ ਪਰਹੇਜ਼ ਨਹੀਂ ਕਰਦਾ, ਉਹ ਫਿਰ ਸਿਹਤਯਾਬ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਤਨ ਹੈ ਨਾ, ਇਹ ਰਸਾਂ ਕਸਾਂ ਦੇ ਰੰਗ ਵਿੱਚ ਰੰਗਿਆ ਹੋਇਆ, ਮਾਇਆ ਨੇ ਐਸਾ ਪ੍ਰਭਾਵ ਪਾਇਆ। ਇਹ ਤਨ ਮਾਇਆ ਪਾਹਿਆ ਪਿਆਰੇ, ਪਾਹ ਜਿਹੜੀ ਦੇਣੀ ਹੁੰਦੀ ਹੈ ਨਾ, ਪਾਹ ਲਲਾਰੀ ਕੀ ਕਰਦਾ ਵੀ ਉਹ ਮੱਟ ਦੇ ਵਿੱਚ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਟਕੜੀ ਨਮਕ ਜਾਂ ਸੋਡਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲਦਾ, ਫੇਰ ਉਹਦੇ ਵਿੱਚ ਕੱਪੜੇ ਨੂੰ ਪਾਉਂਦਾ ਤੇ ਉਹਨੂੰ ਕਹਿੰਦੇ ਨੇ ਵੀ ਹੁਣ ਕੱਪੜੇ ਨੂੰ ਪਾਹ ਲੱਗ ਗਈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਇਹ ਜਿਹੜੇ ਮਾਇਆ ਤਨ ਨੂੰ ਇਹਦੀ ਪਾਹ ਲੱਗੀ ਹੋਈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਤੇ ਇਹ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਪੈ ਰਸਾਂ ਵਿੱਚ ਹੀ ਰੰਗੀ ਹੋਈ ਹੈ। ਪਰ ਪਿਆਰਿਓ, ਉਸ ਪਰਮਾਤਮਾ ਨੂੰ ਇਹ ਚੀਜ਼ ਜਿਹੜੀ ਹੈ ਇਹ ਪਸੰਦ ਨਹੀਂ। ਕਹਿੰਦੇ ਨੇ ਕਿ ਪਿਆਰਿਆ, ਜਿਹੜਾ ਤੂੰ ਇਹ ਤਨ ਰੰਗਿਆ ਹੋਇਆ ਨਾ ਮਾਇਆ ਦੇ ਰੰਗ ਵਿੱਚ, ਇਹ ਉਸ ਪਰਮਾਤਮਾ ਨੂੰ ਨਹੀਂ ਉਹ ਚੰਗਾ ਲੱਗਦਾ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਇਹ ਜਿਹੜਾ ਤੇਰਾ ਚੋਲਾ ਹੈ ਉਸ ਮਾਲਕ ਨੂੰ ਨਹੀਂ ਉਹ ਚੰਗਾ ਲੱਗਦਾ। ਕਿਉਂ ਧਨ ਸੇਜੈ ਜਾਏ, ਉਹ ਮਾਲਕ ਰੂਪੀ ਖਸਮ ਹੈ ਤੇ ਉਹਦੇ ਹਿਰਦਾ ਰੂਪੀ ਸੇਜ ਤੇ ਕਿਵੇਂ ਬਹਿ ਸਕਨੇ ਆ, ਕਿਵੇਂ ਉਹਦੇ ਨਾਲ ਸਾਂਝ ਪੈ ਸਕਦੀ ਏ, ਕਿਵੇਂ ਉਹਦੇ ਨਾਲ ਸਾਡਾ ਪਿਆਰ ਬਣ ਸਕਦਾ। ਜਿੰਨਾ ਚਿਰ ਉਹਦੇ ਮਨ ਨੂੰ ਨਹੀਂ ਭਾਂਦੇ, ਮਨ ਨੂੰ ਚੰਗਾ ਨਹੀਂ ਲੱਗਦਾ। ਜੀਵ ਇਸਤਰੀ ਨੇ ਸ਼ਿੰਗਾਰ ਜਿੰਨਾ ਮਰਜ਼ੀ ਕੀਤਾ ਹੋਵੇ, ਜੇ ਆਪਣੇ ਮਾਲਕ ਖਸਮ ਦੇ ਨਾਲ ਸਾਂਝ ਨਹੀਂ ਪਈ ਤੇ ਉਹ ਕੀਤਾ ਹੋਇਆ ਸ਼ਿੰਗਾਰ ਜਿਹੜਾ ਉਹਦੀ ਕੌਡੀ ਕੀਮਤ ਨਹੀਂ ਰਹਿ ਜਾਂਦੀ, ਉਹ ਕਿਸੇ ਵੀ ਅਰਥ ਨਹੀਂ ਰਹਿ ਜਾਂਦਾ। ਕਹਿੰਦੇ ਨੇ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰ, ਕਿਉਂ ਧਨ ਸੇਜਿਆ ਜਾਏ, ਕਿਵੇਂ ਉਸ ਮਾਲਕ ਖਸਮ ਦੇ ਨਾਲ ਤੇਰੀ ਸਾਂਝ ਬਣੇਗੀ, ਉਹਦੇ ਨਾਲ ਕਿਵੇਂ ਤੇਰਾ ਪਿਆਰ ਬਣੇਗਾ। ਫਿਰ ਪਾਤਸ਼ਾਹ ਕਹਿੰਦੇ ਨੇ ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹੇ ਮਿਹਰਬਾਨ ਹੇ ਪਰਿਪੂਰਨ ਪਰਮਾਤਮਾ, ਮੈਂ ਤੇਰੇ ਤੋਂ ਕੁਰਬਾਨ ਜਾਂਦਾ, ਮੈਂ ਤੇਰੇ ਤੋਂ ਸਦਕੇ ਜਾਂਦਾ, ਮੈਂ ਤੇਰੇ ਤੋਂ ਵਾਰਨੇ ਬਲਹਾਰਨੇ ਜਾਂਦਾ, ਤੂੰ ਬੜਾ ਹੀ ਮਿਹਰਬਾਨ ਹੈ। ਹਉ ਕੁਰਬਾਨੈ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਤੇ ਜਿਹੜੇ ਤੇਰਾ ਨਾਮ ਲੈਂਦੇ ਨੇ, ਤੇਰੇ ਨਾਮ ਦਾ ਰੰਗ ਜਿਨ੍ਹਾਂ ਨੂੰ ਚੜ ਗਿਆ, ਇਹ ਮਾਲਕ ਜੀ ਮੈਂ ਉਹਨਾਂ ਤੋਂ ਵੀ ਸਦਕੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ। ਕਮਾਲ ਦੀ ਗੱਲ ਇਹ ਕਿ ਜਿਹੜਾ ਮਾਇਆ ਦਾ ਰੰਗ ਹੈ ਨਾ, ਤੇ ਦੂਜਾ ਹੈ ਮਾਲਕ ਦਾ ਰੰਗ ਜਿਹਨੂੰ ਮਜੀਠ ਦਾ ਰੰਗ ਕਹਿੰਦੇ। ਪੱਕਾ ਰੰਗ ਜਿਹੜਾ ਇਹਦੇ ਤੇ ਹੋਰ ਰੰਗ ਦੇ ਚੜਨ ਦੀ ਆਸ ਨਹੀਂ, ਪਰ ਕੱਚਾ ਰੰਗ ਜਿਹੜਾ ਉਹ ਛੇਤੀ ਲੈ ਜਾਂਦਾ, ਉਹਦੇ ਤੇ ਦੂਜਾ ਰੰਗ ਚਾੜਿਆ ਜਾ ਸਕਦਾ। ਜਿਨ੍ਹਾਂ ਤੇ ਅਜੇ ਮਾਇਆ ਦਾ ਰੰਗ ਹੈ ਨਾ, ਉਮੀਦ ਹੈ ਕਿ ਮਾਲਕ ਕਿਰਪਾ ਕਰੇ ਤੇ ਉਹਨਾਂ ਤੇ ਮਾਲਕ ਦਾ ਰੰਗ ਚੜ ਸਕਦਾ। ਪਰ ਜਿਨ੍ਹਾਂ ਤੇ ਮਾਇਆ ਦਾ ਰੰਗ ਚੜ ਗਿਆ ਨਾ, ਕੋਈ ਲੱਖ ਵੀ, ਜਿਨ੍ਹਾਂ ਤੇ ਮਾਲਕ ਦਾ ਰੰਗ ਚੜ ਗਿਆ, ਕੋਈ ਲੱਖ ਵੀ ਯਤਨ ਕਰੇ, ਉਹਦੇ ਤੇ ਮਾਇਆ ਦਾ ਰੰਗ ਨਹੀਂ ਚਾੜਿਆ ਜਾ ਸਕਦਾ। ਬੜੇ ਬੜੇ ਯਤਨ ਕੀਤੇ ਗਏ, ਬੜੇ ਬੜੇ ਲਾਲਚ ਦਿੱਤੇ ਗਏ, ਤੁਹਾਨੂੰ ਡੋਲੇ ਦਿੱਤੇ ਜਾਣਗੇ ਹੂਰਾਂ ਦੇ, ਤੁਹਾਨੂੰ ਰਾਜ ਭਾਗ ਦਿੱਤਾ ਜਾਏਗਾ, ਤੁਹਾਨੂੰ ਤਖਤਾਂ ਦੇ ਮਾਲਕ ਬਣਾਇਆ ਜਾਏਗਾ, ਪਰ ਤੁਸੀਂ ਇੱਕ ਵਾਰੀ ਸਾਡੀ ਗੱਲ ਮੰਨ ਕੇ ਤੇ ਆਪਣਾ ਧਰਮ ਛੱਡ ਦਿਓ। ਗੁਰੂ ਸਵਾਰਿਓ ਟੁਕੜੇ ਟੁਕੜੇ ਤੇ ਹੋ ਗਏ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ। ਕੀ ਕਾਰਨ ਹੈ ਕਿ ਮਾਲਕ ਦਾ ਰੰਗ ਚੜਿਆ, ਇਹਦੇ ਤੇ ਮਾਇਆ ਦਾ ਰੰਗ ਚਾੜੀ ਨਹੀਂ, ਇਹਦੇ ਉੱਤੇ ਮਾਇਆ ਦਾ ਰੰਗ ਨਹੀਂ ਜੇ ਚੜਦਾ, ਜਿਨ੍ਹਾਂ ਨੂੰ ਮਾਲਕ ਦਾ ਰੰਗ ਚੜ ਗਿਆ। ਬੜੇ ਲਾਲਚ ਦਿੱਤੇ ਗਏ, ਇੱਥੋਂ ਤੱਕ ਕਿ ਭਾਈ ਦਿਆਲਾ ਅਜੇ ਸਮਾਂ ਹੀ, ਤੂੰ ਦੇਣ ਕਬੂਲ ਕਰ ਲੈ। ਭਾਈ ਦਿਆਲਾ ਜੀ ਕਹਿੰਦੇ ਨੇ ਕਿ ਮਾਲਕ ਨੇ ਐਸਾ ਰੰਗ ਚਾੜ ਦਿੱਤਾ ਕਿ ਇਹ ਰੰਗ ਹੁਣ ਲੈ ਨਹੀਂ ਸਕਦਾ, ਕਿਉਂਕਿ ਪੱਕਾ ਰੰਗ ਹੈ। ਉਹ ਕਹਿਣ ਲੱਗੇ ਭਾਈ ਦਿਆਲਾ ਤੇਰਾ ਭਰਮ ਹੈ, ਸਾਡੇ ਕੋਲ ਰੰਗ ਕਾਟ ਹੈ, ਸੱਜਣਾ ਜਦੋਂ ਅਸੀਂ ਉਬਲਦੀ ਦੇਗ ਵਿੱਚ ਤੈਨੂੰ ਉਬਾਲੇ ਦਿੱਤੇ ਨਾ, ਤੇ ਤੇਰਾ ਸਾਰਾ ਹੀ ਚੜਿਆ ਨਾਮ ਦਾ ਰੰਗ, ਮਾਲਕ ਦਾ ਰੰਗ ਲਾਹ ਕੇ ਰੱਖ ਦਿਆਂਗੇ। ਤੇ ਭਾਈ ਦਿਆਲਾ ਜੀ ਕਹਿੰਦੇ ਨੇ ਫਿਰ ਤੁਸੀਂ ਆਪਣਾ ਯਤਨ ਕਰਕੇ ਵੇਖ ਲਓ। ਗੁਰੂ ਸਵਾਰਿਓ, ਗੁਰੂ ਕਾ ਸਿੱਖ ਉਬਲਦੀ ਦੇਗ ਵਿੱਚ ਉਬਾਲੇ ਤੇ ਖਾ ਗਿਆ। ਪਰ ਨਾਮ ਦਾ ਚੜਿਆ ਰੰਗ ਨਾ ਕੋਈ ਲਾ ਸਕਿਆ। ਸ਼ਹਾਦਤ ਦਾ ਜਾਮ ਪੀਤਾ ਪਰ ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ। ਮਾਇਆ ਦਾ ਰੰਗ ਨਹੀਂ ਕੋਈ ਚਾੜ ਸਕਿਆ ਜਿੱਥੇ ਮਾਲਕ ਦਾ ਰੰਗ ਚੜ ਜਾਏ। ਪਰ ਜਿੱਥੇ ਮਾਇਆ ਦਾ ਰੰਗ ਏ ਉੱਥੇ ਮਾਲਕ ਦਾ ਰੰਗ ਚੜਨ ਦੀ ਉਮੀਦ ਹੁੰਦੀ ਏ, ਆਸ ਹੁੰਦੀ ਏ ਕਿ ਇਹਦੇ ਤੇ ਚੜ ਸਕਦਾ। ਬੜੇ ਬੜੀਆਂ ਉਦਾਹਰਨਾਂ ਤੁਹਾਨੂੰ ਐਸੀਆਂ ਮਿਲਦੀਆਂ ਨੇ, ਭੂਮੀਏ ਚੋਰ ਵਰਗੇ ਜਿਨ੍ਹਾਂ ਤੇ ਮਾਇਆ ਦਾ ਰੰਗ ਸੀ, ਸੱਜਣ ਠੱਗ ਵਰਗੇ ਜਿਨ੍ਹਾਂ ਤੇ ਮਾਇਆ ਦਾ ਰੰਗ ਸੀ, ਪਰ ਫਿਰ ਮਾਲਕ ਦਾ ਰੰਗ ਚੜ ਗਿਆ। ਭਾਈ ਵਿਧੀ ਚੰਦ ਵਰਗੇ ਜਿਨ੍ਹਾਂ ਤੇ ਪਹਿਲਾਂ ਤੇ ਮਾਇਆ ਦੇ ਹੀ ਰੰਗ ਸੀ, ਪਰ ਜਦੋਂ ਗੁਰੂ ਦੀ ਕਿਰਪਾ ਹੋ ਗਈ ਫਿਰ ਮਾਲਕ ਦਾ ਰੰਗ ਚੜ ਗਿਆ। ਮਾਲਕ ਦਾ ਰੰਗ ਚੜ ਸਕਦਾ ਮਾਇਆ ਦੇ ਰੰਗ ਵਾਲਿਆਂ ਤੇ, ਪਰ ਜਿਨ੍ਹਾਂ ਤੇ ਮਾਲਕ ਦਾ ਰੰਗ ਚੜ ਗਿਆ ਉਹਨਾਂ ਤੇ ਮਾਇਆ ਵਾਲਿਆਂ ਦਾ ਰੰਗ ਨਹੀਂ ਜੇ ਚੜਦਾ। ਪਾਤਸ਼ਾਹ ਜੀ ਕਹਿੰਦੇ ਨੇ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ। ਕਹਿੰਦੇ ਨੇ ਹੇ ਪਰਮਾਤਮਾ, ਜਿਹੜੇ ਤੇਰੇ ਨਾਮ ਵਿਚ ਰੰਗੇ ਗਏ ਨੇ, ਜਿਹੜੇ ਹਰ ਵੇਲੇ ਤੇਰੀ ਸਿਫਤ ਸਲਾਹ ਕਰਦੇ ਨੇ, ਮੈਂ ਉਹਨਾਂ ਤੋਂ ਵੀ ਸਦਕੇ ਜਾਂਦਾ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ। ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਮੈਂ ਸਦਾ ਹੀ ਉਹਨਾਂ ਤੋਂ ਸਦਕੇ, ਮੈਂ ਸਦਾ ਹੀ ਉਹਨਾਂ ਤੋਂ ਕੁਰਬਾਨ, ਜਿਹੜੇ ਤੇਰੇ ਪਿਆਰੇ ਨੇ, ਜਿਹੜੇ ਤੇਰੇ ਨਾਮ ਦੇ ਰੰਗ ਵਿਚ ਰੰਗੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਮੈਂ ਸਦਕੇ ਜਾਂਦਾ। ਆਪਾਂ ਪੜ੍ਹਦੇ ਹਾਂ ਕਿ ਤੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ। ਕਿੰਨਾ ਨੂੰ ਵੇਖ ਕੇ, ਕਿੰਨਾ ਨੂੰ ਮਿਲ ਕੇ ਨਾਮ ਚੇਤ ਆਉਂਦਾ ਜਿਹੜੇ ਨਾਮ ਦੇ ਰੰਗ ਵਿਚ ਰੰਗੇ, ਜਿਨ੍ਹਾਂ ਤੇ ਨਾਮ ਦਾ ਰੰਗ ਚੜਿਆ ਹੋਇਆ, ਉਹਨਾਂ ਨੂੰ ਵੇਖ ਕੇ ਫਿਰ ਪਰਮਾਤਮਾ ਦਾ ਨਾਮ ਚੇਤੇ ਆਉ। ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਰੰਗਣ ਕਹਿੰਦੇ ਨੇ ਉਹ ਭਾਂਡਾ ਜਿਹਦੇ ਵਿਚ ਪਾ ਕੇ ਰੰਗਦੇ ਨੇ, ਮੱਟ ਲਲਾਰੀ ਉਹਦੇ ਵਿਚ ਪਾ ਕੇ ਤੇ ਕੱਪੜਿਆਂ ਨੂੰ ਰੰਗਦਾ। ਤੇ ਸਾਹਿਬ ਜੀ ਕਹਿੰਦੇ ਨੇ ਕਿ ਜੇ ਇਹ ਕਾਇਆ ਇਹ ਹੀ ਰੰਗਣ ਬਣ ਜਾਏ, ਇਹ ਉਹ ਭਾਂਡਾ ਬਣ ਜਾਏ, ਤੇ ਇਹਦੇ ਵਿਚ ਫਿਰ ਪਾਣਾ ਕੀ, ਇਹ ਕਿਹੜਾ ਰੰਗ ਪਾਣਾ, ਪਾਈਐ ਨਾਉ ਮਜੀਠ। ਮਜੀਠ ਦਾ ਨਾਮ ਦਾ ਰੰਗ ਜਿਹੜਾ ਇਹ ਮਜੀਠ ਰੰਗ ਹੈ, ਇਹ ਪੱਕਾ ਰੰਗ ਹੈ ਨਾਮ ਦਾ ਰੰਗ। ਇਸ ਕਰਕੇ ਕਹਿੰਦੇ ਨੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਕਹਿੰਦੇ ਨੇ ਕਾਇਆ ਜਿਹੜੀ ਏ ਇਹ ਤੇ ਮੱਟ ਹੋਵੇ, ਤੇ ਇਹਦੇ ਵਿਚ ਨਾਮ ਦਾ ਪੱਕਾ ਰੰਗ ਪਾਇਆ ਹੋਵੇ, ਤੇ ਰੰਗਣ ਵਾਲਾ ਕੌਣ ਹੋਵੇ, ਪਰਮਾਤਮਾ ਆਪ। ਕਹਿੰਦੇ ਨੇ ਜੇ ਪਰਮਾਤਮਾ ਆਪ ਰੰਗ ਚਾੜਨ ਵਾਲਾ ਹੋਵੇ ਨਾ, ਮਜੀਠ ਦਾ ਨਾਮ ਦਾ ਰੰਗ ਹੋਵੇ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਕਹਿੰਦੇ ਨੇ ਦੁਨੀਆਂ ਤੇ ਇਹੋ ਜਿਹਾ ਰੰਗ ਕਦੇ ਕਿਸੇ ਵੇਖਿਆ ਹੀ ਨਹੀਂ ਹੋਣਾ ਜਿਹੜਾ ਉਹ ਰੰਗ ਚੜਦਾ, ਜਿਹੜਾ ਪਰਮਾਤਮਾ ਆਪ ਰੰਗ ਚਾੜ ਦਿੰਦਾ ਜਿਨ੍ਹਾਂ ਨੂੰ। ਫਿਰ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਰੰਗ ਚੜਿਆ, ਜਿਨ੍ਹਾਂ ਨੇ ਇਸ ਕਾਇਆ ਨੂੰ ਉਸ ਨਾਮ ਰੰਗ ਵਿਚ ਰੰਗਿਆ, ਇਹ ਕਾਇਆ ਰੂਪੀ ਚੋਲਾ ਜਿਹੜਾ ਇਹ ਰੰਗਿਆ ਗਿਆ ਉਸ ਰੰਗ ਵਿਚ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਜਿਨ੍ਹਾਂ ਦੇ ਚੋਲੇ ਇਸ ਰੰਗ ਵਿਚ ਰੰਗੇ ਨੇ ਨਾ, ਪਰਮਾਤਮਾ ਹਮੇਸ਼ਾ ਹੀ ਉਹਨਾਂ ਦੇ ਨਾਲ ਹੁੰਦਾ, ਪਰਮਾਤਮਾ ਕਦੇ ਵੀ ਉਹਨਾਂ ਤੋਂ ਦੂਰ ਨਹੀਂ ਹੁੰਦਾ, ਹਮੇਸ਼ਾ ਹੀ अपने प्यारिया नू अपने कंठ नाल अपने गले नाल ला के रखदा। जिनके चोले रतड़े प्यारे कंत तिना के पास, धूड़ तिना की जे मिले जी कहो नानक की अरदास। एक अरदास एक बेनती है मेरे साहब जी कहिंदे ने कि नानक दी भी अरदास बेनती है परमात्मा तेरे चरणा विच कि जिन्ना नू तू नाम दा रंग चाड़ दिता है ना, जिन्ना दा हर वेले तेरे नाल प्यार बन गया, तेरे नाल कदे विछोड़ा नहीं पैंदा। कंत तिना के पास कहिंदे ने कि हे मालक जी उन्हां दी चरण धूड़ी किते मैनू भी मिल जाए, उस रब दे प्यारियां दी चरण धूड़ी मैनू भी किते प्राप्त हो जाए। धूड़ तिना की जे मिले जी कहो नानक की अरदास। एक अरदास है एक बेनती है तेरे चरणा, आपे साजे आपे रंगे आपे नदर करे। कहिंदे ने प्यारियो ओ आप ही सवारण वाला है, वो आप ही नाम दा रंग चाड़न वाला परमात्मा आप ही जिदे ते भी कृपा कर देवे उदे ते नाम दा रंग चढ़ जांदा, ते जेड़े उदी कृपा दे पात्र नहीं बनदे ओ फिर माया दे रंग दे विच रंगे रहिंदे ने पर मालक नाल सांझ नहीं पा सकदे। इस करके कहिंदे ने जिदे ते कृपा करदा आपे साजे आपे रंगे आपे नदर करे, बख्शिश करदा मेहर दी नदर जिन्ना ते कर दिंदा। नानक कामण कंते पावे आपे ही रावे। कहिंदे ने ओ कामण ओ जीव इस्त्री कं उस परमात्मा नू पा जांदी है ते आप ही फिर अपने चरणा दे नाल हमेशा ही उन्हां नू जोड़ी रख अपने चरणा नाल आप ही जोड़ के रखदा। सतगुरु जी रहमत करन बख्शिश करन अरदास बेनती करिए पातशाह जी दे चरणा विच के मालक जी कृपा कर दियो सानू भी किते नाम दा रंग चाड़ दियो, असी नाम दे रंग विच रंगे जाइए उस मालक नाल साडी सांझ बन जाए फिर लोक सुखीए पर लोक सुहेले। नानक हर प्रब आपे मेले वाली वस्तव फुल्लां चुकां दी खिमा। वाहिगुरु जी का खालसा वाहिगुरु जी की फतेह।